دوہرا ام چون دش میں گول دل سنگ لیے سردار چہت برن کو جورتے سب سیری پور کرتار
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت سات سنگت سچ کھنڈ ہے آئے چروک ہے کھول ہے باری کیرتنی سنگھ شبد پڑھ رہے سن میرے مادھو جی ست سنگت ملے سو ترے وڈے بھاگ ہن گرو غریب نواز پاتشاہ دی پوتر پاون سنگت اندر نویں پاتشاہ ترم تورندر ست گرو شری گرو تیگ بہادر صاحب جی دے پوتر استھان تے پچھلے پیران دے سندھیا ویلے دے سجے ہوئے دیوانا چ جڑ کے اکتر ہو کے آپ جی اپنے جیون دا کچھ قیمتی تے بڑملا سما بہت ہی قیمتی درلب سواس گرو لیکھے لا کے سفلا کر رہے ہیں سری کرتار پور صاحب دا جنگ چل رہا ہے کالے خان نے اپنی فوج نو چار حصیاں تو ونڈیا ہے ایک پاسے اسمان خان تے کھوجے انور خان نو دس ہزار فوج دے کے نگر دی اتری بائی ول بھیجیا ہے دوجا جتھا قطب خان دی اگوائی وچ دس ہزار فوج دا نگر دی دوسری دشا چ بھیجیا ہے پیندے خان نو ایک جتھا دے کے دس ہزار فوج دا نگر دی تیسری بائی تے اور جو نگر کرتار پور دی چوتھی بائی ہے پچھمی پاسا ہے اوتھے کالے خان نے آپ دس ہزار فوج سمیت حملہ بولیا چاراں پاسیاں تو نگر نو گھیرا پیا ہویا ہے بہت گہ گچ جنگ ہو رہی ہے ادھر گرو ہرگوبند صاحب جی مہاراج جی نے بھی نگر دی پچھمی بائی والے پاسے بھائی لکھو جی نو بھیجیا ہے نگر دی دوسری بائی والے پاسے ترکاں دا حلہ روکن واسطے کھوجے انور خان تے اسمان خان دا حلہ روکن واسطے مہاراج جی نے بھائی میر چند جی نو اور بھائی امیاں جی نو بھیجیا ہے اور تیسرے پاسے بھائی جاتی ملک نو بھیجیا اور چوتھی دشا والے پاسے مہاراج سچے پاتشاہ جی نے ہور سور میں بھیجے ہیں ایداں چار ہی حصیاں وچ ستگراں نے فوج ونڈ کے چاراں پاسیاں تو ہندے ہوئے حلے نو روکیا ایہو جا حلہ روکیا کہ ترک کوئی نگر دے نیڑے نہیں ٹک سکیا جدو این ترکاں دے نال جنگ دا ماحول گرما گیا تے پھر گرو ہرگوبند صاحب مہاراج آپ جنگ کھیڈن واسطے چڑھے نے غریب نواز پاتشاہ مہاراج اپنے جان پائی گھوڑے تے سوار ہوئے نے نگر دے چارے پاسے وچردے نے جدروں ترکاں دا جور دا حملہ ہوندا ہے اسے پاسے مہاراج جی اپنی کمان چوں تیر جڑ کے چھڑدے نے ایک ایک چلایا ہویا ستگراں دا تیر دس دس ویریاں دے سینیاں نوں چیر کے پار نکل جاندا ہے تے دڑ دڑ دے کر کے ہزاراں دی گنتی وچ سورمے ستگراں دے تیراں نال ڈگ پئے جدروں بھی جور دا حملہ ہوندا ہے ستگرو جی اسے پاسے جا کھلوندے نے اس پرکار نال ایسا جنگ ہویا ہے کہ ستگراں دے تیر چلدیاں ویکھ کے ترکاں دے ہردے کمب رہے نے ڈر رہے نے کائراں وانگر گیدیاں وانگر بھے پیت ہو رہے نے اچانک کے تیر آ کدھر رہے نے ویکھدے نے کیونکہ ستگراں دا چلایا ہوا تیر دور تک مار کردا ہے دو کو تک ستگراں دے تیر دی مار ہے گولی اوتھے تک نہیں پہنچدی جتھے ستگراں دا تیر پہنچدا ہے اس طرح بہت حیران بھی ہو رہے نے ادھر کالے خان نے ویکھیا کہ انیاں فوجاں ماریاں جا رہی ہیں پر نگر دے نیڑے کوئی نہیں ٹک سکیا انہیں بڑے روس وچ آ کے حملہ کیتا ہے تے جویں جنگ ہو رہا ہے آؤ گرو چرناں نال اپنی سرتیاں برتیاں جوڑیے شری گرو ہرگوبند صاحب جی مہاراج میری پیری دے مالک ستگراں دے پوتر چرناں دا دھیان اپنے ہردیاں چ دھارن کردے ہویاں اپنے جیون تے رسناں دے کلیان نمیت آکھیے جی ستنام شری
واہے گرو صاحب جی
ستنام شری
واہے گرو صاحب جی دوہرا امچوں دشمیں گول دل سنگ لیے سردار
چار دشاواں تو چار پاسیاں تو بڑا وڈا دل چار حصیاں وچ بنڈیا ہویا سری کرتارپور صاحب نگر دے نیڑے ٹکنا چاہندے نے انہاں دے سپہ سلار سردار ایک پاسے پیندا خان ہے دوجے پاسے قطب خان ہے تیجے پاسے عثمان خان تے نالے دے کھوجا انور خان ہے چوتھے پاسے کالے خان ہے ایداں اے پنج جرنیل سی ترکاں دیاں فوجاں دے پنج سپہ سلار سن اے اپنے نال ہزاراں دی گنتی چ فوج لے کے گولا کار ہو کر کے کرتارپور صاحب نگر دے چارے پاسیوں حملہ کر رہے ہاں
چہت برن کو جور تے سب سری پور کرتار
اپنا جور پا کے حلہ کر کے بڑے پاری حلے دے نال سری کرتارپور صاحب نگر دے وچ پرویش کرنا چاہندے نے اے چاہندے نے کہ ایک واری کسے طریقے نال اسی کرتارپور نگر دے وچ جا وڑیے ایداں دی برتی لے کے حملہ کر رہے ہن
تومر چند گے تیر تومر پھیر
کہندے اس وقت اپنے ہتھاں دے وچ برچیاں پکڑ کے برچیاں سور میں پھیر دے نے
ترکان کو ہتھ گیر
ستگراں دے سور میں بہادر ایہو جیاں برچیاں پھیر کے چلاوندے نے جیڑا بھی ترک سامنے آوندا اس ترک نو مار کے زمین تے سٹ دیندے ہن
میرا مہابر بیر
ستگراں دا مہان یودھا مہان جرنیل مہان سورما ہے بھائی میر چند جنوں عام کر کے بھائی میرا کہندے نے اے بڑا ویر یودھا سورما ہے
امیاں سہایک تیر
بھائی میر چند دی مدد نال کر رہے نے بھائی امیاں جی بھائی امیاں جی بھی بڑے سورمے نے بہادر نے دلیر ہن
گر کو پرتاپ بسال
جن سورمے لڑ رہے نے جنگ دے میدان وچ ستگراں دے پرتاپ نال لڑ رہے نے گرو دی کلا نال لڑ رہے نے انہاں کول اپنا جور نہیں اپنا تان نہیں انہاں کول جیڑا تان ہے وہ گرو ہرگوبند صاحب دا انہاں کول جیڑا جور ہے وہ گرو ہرگوبند صاحب جی مہاراج جی کا ستگرو چھویں پاتشاہ گرو ہرگوبند صاحب دے پرتاپ نال وشال پرتاپ دے نال لڑ رہے ہن
کر جنگ کو پکرال
بڑا بھیانک روس وچ آ کے بیرس وچ آ کر کے بھیانک جنگ کردے ہن
اسمان خان مہان
ادھر اسمان خان پیندے خان دا جوائی سی اسمان خان انہیں بڑے جور دا حلہ کیتا ہویا
جے ٹھانڈ مارت بان
جتھے کھلوتا آسمان خان چلے تے چاڑ چاڑ کے تیر چلا رہا ہے تیر مار رہا ہے
جے سنگ دوت سہائے
ایدے نالے دا دوجا ساتھی دی سہایتا کر رہا آسمان خان دی مدد کر رہا ایک دوسرا جرنیل ہے
جن مار پورب کھائے
جنہیں پہلا گرو گھر وچ جتیاں کھادیاں سن مار کھادی سی ستگراں دے سکھاں دے کولوں
بن لاج مورک پھر
شرم تو بھی ہونا ہو کے پھر لڑن واسطے آیا پہلا گرو گھروں جتیاں پئیاں نے گرسکھاں کولوں مار پئی ہے تے او مار کھا کے کہن تو پاو کھوجا انور خان ਉਹ ਦੁਬਾਰਾ ਫੇਰ ਇਲਾਜ ਨੂੰ ਛੱਡ ਕੇ ਸ਼ਰਮ ਦਾ ਤਿਆਗ ਕਰਕੇ ਫੇਰ ਗੁਰੂ ਘਰ ਦੇ ਨਾਲ ਲੜਨ ਵਾਸਤੇ ਅਸਮਾਨ ਖਾਂ ਦੀ ਮਦਦ ਕਰਨ ਵਾਸਤੇ ਨਾਲ ਆਇਆ।
ਗੁਰ ਸੋ ਚਾਹੇ ਪਟ ਫੇਰ,
ਸਤਿਗੁਰਾਂ ਦੇ ਨਾਲ ਭਿੜਨਾ ਚਾਹੁੰਦੇ ਨੇ ਇਹ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੰਗ ਕਰਨਾ ਚਾਹੁੰਦੇ ਨੇ। ਅਸਮਾਨ ਖਾਂ ਦੇ ਨਾਲ ਖੋਜੇ ਅਨਵਰ ਖਾਂ ਦੀ ਬਿਰਤੀ ਹੈ ਕਿ ਜਿਹੜੇ ਗੁਰੂ ਨੇ ਮੈਨੂੰ ਜੁੱਤੀਆਂ ਦੀ ਮਾਰ ਪਵਾਈ ਹੈ, ਮੈਂ ਉਸ ਗੁਰੂ ਦੇ ਨਾਲ ਚੱਲ ਕੇ ਜੰਗ ਕਰਾਂ। ਇਹ ਬਿਰਤੀ ਲੈ ਕੇ ਖੋਜੇ ਅਨਵਰ ਖਾਂ ਅੱਗੇ ਵਧ ਰਿਹਾ।
ਦਿਸ਼ ਦੋਨ ਮੈਂ ਸਰਦਾਰ,
ਇਹਨਾਂ ਦੋਵਾਂ ਦਿਸ਼ਾਵਾਂ ਦੇ ਜਿਹੜੇ ਸਰਦਾਰ ਹਨ, ਜਰਨੈਲ ਹਨ,
ਉਹ ਕੋਪ ਤੇ ਪੱਟ ਚਾਰ,
ਬੜੇ ਕੋਪ ਨਾਲ ਬੜੇ ਰੋਸ ਨਾਲ ਚਾਰੇ ਪਾਸਿਓ ਹਮਲਾ ਕਰ ਰਹੇ ਨੇ।
ਗਨ ਸੈਨ ਲੈ ਕਰ ਸੰਗ,
ਬਹੁਤ ਸਾਰੀ ਫੌਜ ਇਹਨਾਂ ਦੇ ਨਾਲ ਹੈ, ਤੁਰਕਾਂ ਦਾ ਬੜਾ ਵੱਡਾ ਦਲ ਇਹਨਾਂ ਦੇ ਨਾਲ ਹੈ।
ਪਗ ਰੋਪ ਕਹਿ ਕੀ ਜੰਗ,
ਆਪਣੇ ਪੈਰ ਜਮਾ ਕੇ ਇਧਰ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਭਾਈ ਅਮੀਆਂ ਜੀ ਭਾਈ ਮੇਹਰ ਚੰਦ ਜੀ ਵਰਗੇ ਸੂਰਮੇ ਜੰਗ ਦੇ ਮੈਦਾਨ ਚ ਆਪਣੇ ਪੈਰ ਜਮਾ ਕੇ ਲੜ ਰਹੇ ਨੇ। ਤੁਰਕਾਂ ਦਾ ਹਮਲਾ ਜ਼ੋਰ ਦੀ ਹੁੰਦਾ ਹੈ, ਪਰ ਇਨ੍ਹਾਂ ਦੇ ਪੈਰ ਜੰਗ ਦੇ ਮੈਦਾਨ ਚੋ ਰਣ ਭੂਮੀ ਚੋ ਨਹੀਂ ਹਲਦੇ।
ਦਿਸ਼ ਦੱਖਣੀ ਕਮਸਾਨ,
ਦੱਖਣ ਦਿਸ਼ਾ ਵਾਲੇ ਪਾਸੇ ਬੜਾ ਭਾਰੀ ਘਮਾਸਾਨ ਹੋ ਰਿਹਾ।
ਉਹ ਕੀਨ ਹਾ ਪਟ ਪ੍ਰਾਨ,
ਬਹੁਤ ਸਾਰੇ ਸੂਰਮਿਆਂ ਦਾ ਜੰਗ ਦੇ ਮੈਦਾਨ ਵਿਚ ਪ੍ਰਾਣ ਘਾਤ ਹੋ ਰਿਹਾ, ਬਹੁਤ ਸਾਰੇ ਸੂਰਮੇ ਰਣ ਭੂਮੀ ਵਿਚ ਮਾਰੇ ਜਾ ਰਹੇ ਨੇ।
ਬੁਲ ਕਾਨ ਕੋ ਬਰਖਾਏ,
ਗੋਲੀਆਂ ਦਾ ਮੀਂਹ ਵਰ ਰਿਹਾ, ਕਹਿੰਦੇ ਕਿਤੇ ਮਾਨੋ ਸਾਵਣ ਭਾਦਰੋਂ ਦੀ ਝੜੀ ਵਿਚ ਕਣੀਆਂ ਪੈਂਦੀਆਂ, ਮੀਂਹ ਦੀਆਂ ਬੂੰਦਾਂ ਵਰਦੀਆਂ ਨੇ ਨਾ, ਏਦਾਂ ਗੋਲੀਆਂ ਦਾ ਮੀਂਹ ਵਰਸ ਰਿਹਾ ਹੈ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ।
ਕਰਤਾ ਮਨੋ ਕੰਨ ਪਾਏ,
ਕਹਿੰਦੇ ਜਦੋਂ ਗੋਲੀਆਂ ਚੱਲਦੀਆਂ ਉਹਨਾਂ ਦੇ ਚੱਲਣ ਦੀ ਆਵਾਜ਼ ਦਾ ਖੜਾਕ ਏਦਾਂ ਆਉਂਦਾ ਹੈ ਮਾਨੋ ਜਿਵੇਂ ਬੱਦਲ ਪੈਂਦੇ ਵਿਚ ਬਿਜਲੀ ਗਰਜਦੀ ਹੋਵੇ, ਜਿਵੇਂ ਬਿਜਲੀ ਦੀ ਗੜਗੜਾਹਟ ਹੁੰਦੀ ਹੈ, ਬਿਜਲੀ ਚਮਕਦੀ ਹੈ, ਏਦਾਂ ਖਾਲਸਾ ਜੀ ਗੋਲੀਆਂ ਚੱਲ ਰਹੀਆਂ ਹਨ।
ਸਿਰ ਫੂਟ ਹਾਂਡਨ ਜੈਸ,
ਜਾ ਕੇ ਗੋਲੀ ਸੂਰਮਿਆਂ ਦੇ ਸਿਰਾਂ ਤੇ ਵੱਜਦੀ ਹੈ, ਤੇ ਸਿਰਾਂ ਤੇ ਜਦੋਂ ਗੋਲੀ ਵੱਜਦੀ ਸਿਰ ਏਦਾਂ ਖਿੰਡ ਜਾਂਦੇ ਨੇ ਮਾਨੋ ਜਿਵੇਂ ਕਿਸੇ ਨੇ ਹਾਂਡੀ ਤੋੜ ਦਿੱਤੀ ਹੋਵੇ, ਮਾਰ ਕੇ ਡੰਡਾ ਮਾਰ ਕੇ ਹਾਂਡੀ ਮਿੱਟੀ ਦੀ ਤੋੜ ਦਿੱਤੀ ਹੋਵੇ, ਏਦਾਂ ਸਿਰ ਖੱਖੜੀਆਂ ਦੇ ਸਮਾਨ ਖਿੰਡ ਰਹੇ ਨੇ ਜਿਵੇਂ ਮੱਖਣ ਦੀ। ਗੁਰੂ ਕਲਗੀਧਰ ਪਾਤਸ਼ਾਹ ਨੇ ਵਿਚਿਤਰ ਨਾਟਕ ਚ ਇਕ ਬਚਨ ਲਿਖਿਆ, ਕਹਿੰਦੇ ਮਾਨੋ ਜਿਵੇਂ ਭਗਵਾਨ ਕ੍ਰਿਸ਼ਨ ਜੀ ਸੋਟੀ ਮਾਰ ਕੇ ਮੱਖਣ ਦੀ ਭਰੀ ਹੋਈ ਹਾਂਡੀ ਤੋੜ ਦਿੰਦੇ ਨੇ, ਏਦਾਂ ਵੈਰੀਆਂ ਦੇ ਸਿਰਾਂ ਦੀਆਂ ਹਾਂਡੀਆਂ ਜਿਹੜੀਆਂ ਨੇ, ਖੋਪੜੀਆਂ ਜਿਹੜੀਆਂ ਨੇ, ਉਹ ਗੋਲੀਆਂ ਨਾਲ ਵੱਜ ਕੇ ਖਿੰਡ ਰਹੀਆਂ ਨੇ।
ਮਾਰਤ ਹੈ
ਸਿਰ, ਜਿੱਥੇ ਸਿਰ ਖਿੰਡਦੇ ਨੇ, ਜੇ ਕਿਸੇ ਦੀ ਛਾਤੀ ਵਿਚ ਆ ਕੇ ਗੋਲੀ ਵੱਜਦੀ ਹੈ ਤੇ ਉਹ ਗੋਲੀ ਹਿਰਦੇ ਨੂੰ ਚੀਰ ਕੇ ਵਿੰਨ ਕੇ ਪਾਰ ਨਿਕਲ ਜਾਂਦੀ ਹੈ।
ਤੁਰਕਾਨ ਹੇਲ ਸੁਕਾਲ,
ਤੁਰਕਾਂ ਦਾ ਬੜੇ ਜ਼ੋਰ ਦਾ ਹਮਲਾ ਹੋ ਰਿਹਾ, ਬੜੇ ਜ਼ੋਰ ਦੇ ਨਾਲ ਤੁਰਕ ਹਮਲਾ ਕਰ ਰਹੇ ਨੇ।
ਪਰ ਐਂਚ ਕਹਿ ਕਰਵਾਲ,
ਤੇ ਹੱਥਾਂ ਦੇ ਵਿਚ ਕਿਰਪਾਨਾਂ ਫੜੀਆਂ ਹੋਈਆਂ ਸੂਰਮਿਆਂ ਬਹਾਦਰਾਂ ਨੇ, ਔਰ ਕਿਰਪਾਨਾਂ ਪਕੜ ਕੇ ਨੇੜੇ ਹੋ ਕੇ ਢੁੱਕ ਕੇ ਲੜ ਰਹੇ ਨੇ।
ਗੁਰ ਸੈਨ ਪੈ ਚੱਲ ਆਏ,
ਜਦੋਂ ਤੁਰਕ ਨੇੜੇ ਹੋ ਗਏ ਤੇ ਗੋਲੀਆਂ ਚਲਾਣੀਆਂ ਨਾ ਕੁਝ ਸੂਰਮਿਆਂ ਨੇ ਬੰਦ ਕੀਤੀਆਂ ਤੇ ਕਿਰਪਾਨਾਂ ਧੂ ਕੇ ਸਤਿਗੁਰਾਂ ਦੇ ਸੂਰਮਿਆਂ ਬਹਾਦਰਾਂ ਤੇ ਆਣ ਪਏ ਹਨ।
ਮਿਲ ਗਏ ਤਬੇ ਸਮੁਦਾਏ,
ਗੁਰੂ ਕੇ ਬਹਾਦਰਾਂ ਨੇ ਵੀ ਆਪਣੇ ਮਿਆਨਾ ਚੋ ਤਿੱਖੀਆਂ ਤੇਗਾਂ ਕੱਢ ਲਈਆਂ, ਸੜਕ ਮਿਆਨੋ ਕੱਢੀਆਂ ਤਿੱਖੀਆਂ ਤਰਵਾਰੀ, ਤਿੱਖੀਆਂ ਤੇਗਾਂ ਸੂਰਮਿਆਂ ਨੇ ਮਿਆਨਾ ਵਿਚੋਂ ਸੜਕ ਦੇ ਕੇ ਧੂ ਕੇ ਖਿੱਚ ਲਈਆਂ, ਔਰ ਆਉਂਦੇ ਹੋਏ ਤੁਰਕਾਂ ਦਾ ਮੁਕਾਬਲਾ ਸ਼ੁਰੂ ਕੀਤਾ ਹੈ।
ਮੁੱਖ ਮਾਰ ਮਾਰੀ ਉਚਾਰ,
ਆਪਸ ਵਿਚ ਦੋਵਾਂ ਦਲਾਂ ਦਾ ਮੇਲ ਹੋ ਗਿਆ, ਜਿਵੇਂ ਗੁਰੂ ਕਲਗੀਧਰ ਨੇ ਚੰਡੀ ਦੀ ਵਾਰ ਚ ਲਿਖਿਆ, ਪਹਿਲਾਂ ਦਲਾਂ ਮਿਲਣਦਿਆਂ ਭੇੜ ਪਿਆ ਨਿਹੰਗਾ, ਕਹਿੰਦੇ ਆਪਸ ਵਿਚ ਸੂਰਮਿਆਂ ਦਾ ਮੇਲ ਹੋਇਆ, ਲੜ ਪਏ ਨੇ, ਜੂਝ ਪਏ ਨੇ, ਮੁੱਖੋਂ ਮਾਰ ਮਾਰ ਉਚਾਰਦੇ ਹਨ।
ਕਹਿ ਤੋਮਰੇ ਤਰਵਾਰ,
ਕਿਸੇ ਨੇ ਤੋਮਰ ਬਰਛੀ ਪਕੜੀ ਹੋਈ ਹੈ, ਕਿਸੇ ਨੇ ਤਲਵਾਰ ਪਕੜੀ ਹੋਈ ਹੈ, ਕਿਸੇ ਨੇ ਖੰਡਾ, ਕਿਸੇ ਨੇ ਬਰਛਾ, ਕਿਸੇ ਨੇ ਨੇਜਾ, ਏਦਾਂ ਸਭ ਨੇ ਆਪੋ ਆਪਣੇ ਹੱਥਾਂ ਚ ਸ਼ਸਤਰ ਪਕੜੇ ਹੋਏ ਨੇ।
ਮੇਰਾ ਰੁਪਿਓ ਤਰ ਤੀਰ,
ਸਤਿਗੁਰਾਂ ਦਾ ਸੂਰਮਾ ਭਾਈ ਮੇਰਾ ਬੜੇ ਧੀਰਜ ਨੂੰ ਧਾਰਨ ਕਰਕੇ, ਕਿਉਂਕਿ ਜੰਗ ਦੇ ਵਿਚ ਠਰੰਮੇ ਨਾਲ ਲੜਿਆ ਜਾ ਸਕਦਾ ਹੈ, ਧੀਰਜ ਨਾਲ ਲੜਿਆ ਜਾ ਸਕਦਾ। ਜਿਹੜੇ ਕੇਵਲ ਗੁੱਸੇ ਨਾਲ ਲੜਦੇ ਨੇ ਉਹ ਨੁਕਸਾਨ ਕਰਾ ਲੈਂਦੇ ਨੇ। ਜਿੱਥੇ ਰਣ ਦੇ ਮੈਦਾਨ ਚ ਧੀਰਜ ਹੋਵੇ, ਗੁੱਸਾ ਹੋਵੇ, ਉਥੇ ਨਾਲ ਧੀਰਜ ਹੋਣਾ ਵੀ ਜ਼ਰੂਰੀ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਸਾਡੇ ਸੂਰਮਿਆਂ ਬਹਾਦਰਾਂ ਯੋਧਿਆਂ ਵਾਸਤੇ ਬਚਨ ਨੇ, ਧਨ ਜੀਓ ਤਿਹ ਕੋ ਜਗ ਮੈਂ ਮੁਖਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨਾ ਨਿਤ ਰਹੇ ਜਿਸ ਨਾਵ ਚੜ੍ਹੈ ਪਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੰਦੀਪਕ ਜੋ ਜਿਆਰੈ, ਗਿਆਨੈ ਕੀ ਬਡਦੀ ਮੈਨੂੰ ਹਾਥ ਲੈ, ਕਾਤੁਰਤਾ ਕੁਤਬਾਰ ਬੁਹਾਰੈ। ਉਥੇ ਗੁਰੂ ਕਲਗੀਧਰ ਨੇ ਕਿਹਾ ਸੂਰਮਾ ਆਪਣੇ ਸਰੀਰ ਨੂੰ ਧੀਰਜ ਦਾ ਘਰ ਬਣਾ ਲਵੇ, ਧੀਰਜ ਧਾਮ ਬਣਾਏ ਇਹ ਤਨ, ਇਸ ਸਰੀਰ ਨੂੰ ਧੀਰਜ ਦਾ ਘਰ ਬਣਾ ਲਵੇ। ਭਾਈ ਮੇਰਾ ਜੀ ਜੰਗ ਦੇ ਮੈਦਾਨ ਚ ਮਹਾਨ ਧੀਰਜ ਧਾਰਨ ਕਰਕੇ ਰੁਪ ਗਏ ਹਨ।
ਧਨ ਐ ਚ ਮਾਰਤ ਤੀਰ,
ਖਿੱਚ ਕੇ ਤੀਰਾਂ ਦੇ ਚਿਲਿਆਂ ਨੂੰ, ਤੰਦੀਆਂ ਨੂੰ ਖਿੱਚ ਖਿੱਚ ਕੇ ਤੀਰ ਛੱਡਦੇ ਨੇ, ਚਲਾਉਂਦੇ ਨੇ।
ਸੁਪਟਨ ਕੋ ਲਲਕਾਰ,
ਆਉਂਦੇ ਹੋਏ ਸੁਪਟਾਂ ਨੂੰ ਸੂਰਮਿਆਂ ਨੂੰ ਲਲਕਾਰ ਕੇ ਮਾਰਦੇ ਨੇ, ਆਪਣੇ ਨਾਲ ਦੇ ਸਾਥੀ ਯੋਧਿਆਂ ਨੂੰ ਲਲਕਾਰ ਕੇ ਪ੍ਰਚਾਰਦੇ ਹਨ।
ਪਕਾਨ ਗੋਰਿਆਂ ਮਾਰ,
ਉਧਰ ਬੰਦੂਕਾਂ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ, ਦਾਗੀਆਂ ਜਾ ਰਹੀਆਂ ਹਨ।
ਹਰ ਸਾਂਗ ਮਾਰ ਤਸਾਏ,
ਤਿੱਖੀਆਂ ਬਰਛੀਆਂ ਮਾਰਦੇ ਨੇ ਤੇ ਤਿੱਖੀਆਂ ਬਰਛੀਆਂ ਮਾਰ ਕੇ ਵੈਰੀਆਂ ਦੀਆਂ ਛਾਤੀਆਂ ਚ ਤਸਾ ਦਿੰਦੇ ਨੇ, ਉਹ ਬਰਛੀਆਂ ਆਰ ਪਾਰ ਹੋ ਨਿਕਲਦੀਆਂ ਹਨ।
ਤਲਵਾਰ ਤੇ ਕਰ ਘਾਏ,
ਜਿਹੜੇ ਬਹੁਤੇ ਨੇੜੇ ਆ ਜਾਣ ਫਿਰ ਉਹਨਾਂ ਨੂੰ ਤਲਵਾਰ ਨਾਲ ਘਾਇਲ ਕਰਦੇ ਨੇ, ਤਲਵਾਰ ਦੇ ਨਾਲ ਮਾਰਦੇ ਹਨ।
ਗਨ ਤੁੰਡ ਮੁੰਡ ਬਿਹੰਡ,
ਔਰ ਬਹੁਤ ਤੁਰਕਾਂ ਦੇ ਸਿਰ ਲਾ ਲਾ ਕੇ ਜੰਗ ਦੇ ਮੈਦਾਨ ਚ ਤਲਵਾਰਾਂ ਨਾਲ ਸੁੱਟ ਦਿੱਤੇ ਨੇ, ਬੜਿਆਂ ਦੇ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੇ ਹਨ, ਨਾਸ਼ ਕਰ ਦਿੱਤਾ।
ਕਰ ਖੰਡ ਖੰਡ ਕਮੰਡ,
ਟੁਕੜੇ ਟੁਕੜੇ ਕਰਕੇ ਜੰਗ ਦੇ ਮੈਦਾਨ ਚ ਤੁਰਕਾਂ ਨੂੰ ਸੁੱਟਿਆ ਜਾ ਰਿਹਾ।
ਜੁੱਟ ਆਪ ਮੈਂ ਤਿਸ ਬਾਰ,
ਏਦਾਂ ਸੂਰਬੇ ਆਪਸ ਵਿਚ ਜੁੱਟ ਗਏ ਨੇ, ਲੜ ਪਏ ਨੇ।
ਇਕ ਸਾਰ ਹੋਵਤ ਮਾਰ,
ਇਕ ਸਾਰ ਮਾਰ ਹੋ ਰਹੀ ਹੈ। ਉਧਰੋਂ ਤੁਰਕ ਵੀ ਉਸੇ ਤਰ੍ਹਾਂ ਅੱਗੋਂ ਹਥਿਆਰ ਚਲਾਉਂਦੇ ਨੇ, ਇਧਰ ਸਤਿਗੁਰਾਂ ਦੇ ਬਹਾਦਰ ਯੋਧੇ ਵੀ ਉਸੇ ਤਰੀਕੇ ਨਾਲ ਉਹਨਾਂ ਦਾ ਮੁਕਾਬਲਾ ਕਰਕੇ ਹੱਲਾ ਰੋਕਦੇ ਨੇ।
ਕੱਟ ਅੰਗ ਸ਼੍ਰੋਣਤ ਭੀਜ,
ਸੂਰਮਿਆਂ ਦੇ ਸਰੀਰ ਦੇ ਅੰਗ ਕੱਟੇ ਗਏ ਨੇ, ਸਰੀਰ ਲਹੂ ਦੇ ਰੰਗ ਦੇ ਨਾਲ ਭਿੱਜ ਗਏ ਨੇ। ਜਦੋਂ ਕੱਟੇ ਜਾਂਦੇ ਨੇ ਕੋਈ ਜ਼ਖਮ ਸਰੀਰ ਤੇ ਵੱਜਦਾ ਤੇ ਲਹੂ ਸਰੀਰ ਦੇ ਵਿਚੋਂ ਸੂਰਮਿਆਂ ਦੇ ਨਿਕਲਦਾ, ਪਰ ਸਤਿਗੁਰਾਂ ਦੇ ਬਹਾਦਰ ਯੋਧੇ ਆਪਣੇ ਸਰੀਰ ਤੇ ਲੱਗੇ ਹੋਏ ਜ਼ਖਮਾਂ ਦੀ ਪਰਵਾਹ ਨਹੀਂ ਕਰਦੇ। ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛਾਡਾ, ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆ ਲੜੀ ਜਾ ਰਹੇ ਨੇ।
ਰਣ ਖੇਤ ਮੈਂ ਜਨ ਬੀਜ,
ਕਹਿੰਦੇ ਜੰਗ ਦੇ ਮੈਦਾਨ ਦੇ ਵਿਚ ਜੰਗ ਰੂਪ ਖੇਤ ਵਿਚ ਕੱਟੇ ਹੋਏ ਅੰਗ ਲਹੂ ਨਾਲ ਲਿਬੜੇ ਹੋਏ ਮਾਨੋ ਬੀਜ ਖਿਲਰੇ ਹੋਏ ਹਨ।
ਬਹੁ ਵੀਰ ਕਾਇਲ ਹੋਏ,
ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਚ ਘਾਇਲ ਹੋਏ ਨੇ, ਜ਼ਖਮੀ ਹੋਏ ਨੇ।
ਮਰ ਭੂਮ ਪੈ ਪਰ ਕੋਏ,
ਔਰ ਕਈ ਜੰਗ ਦੇ ਮੈਦਾਨ ਚ ਘਾਇਲ ਹੋ ਕੇ ਜ਼ਖਮੀ ਹੋ ਕੇ ਡਿੱਗ ਪਏ ਨੇ, ਰਣ ਮੈਦਾਨ ਦੇ ਵਿਚ ਡਿੱਗ ਪਏ ਹਨ।
ਅਸਮਾਨ ਖਾਨ ਫਤੰਗ,
ਉਧਰ ਅਸਮਾਨ ਖਾਂ ਪੈਂਦੇ ਖਾਂ ਦਾ ਜਵਾਈ, ਜਿਹਦੇ ਕਰਕੇ ਸਾਰੇ ਜੰਗ ਦਾ ਦ੍ਰਿਸ਼ ਬਣਿਆ, ਅਸਮਾਨ ਖਾਂ ਉਹ ਆਪਣੀ ਕਮਾਨ ਦੇ ਚਿਲੇ ਤੇ ਤੀਰ ਚਾੜ ਚਾੜ ਕੇ ਚਲਾ ਰਿਹਾ।
ਗੁਰ ਵੀਰ ਬੇਦਤ ਅੰਗ,
ਸਤਿਗੁਰਾਂ ਦੇ ਕਈ ਸੂਰਮਿਆਂ ਨੂੰ ਇਹਨੇ ਜ਼ਖਮੀ ਕੀਤਾ ਤੀਰ ਚਲਾ ਕੇ, ਸਤਿਗੁਰਾਂ ਦੇ ਕਈ ਸੂਰਮਿਆਂ ਦੇ ਨੇ ਅੰਗ ਬਿੰਨੇ ਨੇ ਤੀਰਾਂ ਦੇ ਨਾਲ।
ਕੈ ਸੀਸ ਪੈ ਤਰਵਾਰ,
ਕਿਸੇ ਦੇ ਸਿਰ ਦੇ ਉੱਤੇ ਤਲਵਾਰ ਦਾ ਵਾਰ ਕੀਤਾ ਜਾ ਰਿਹਾ।
ਕੈ ਕੰਧ ਕੋ ਕੱਟ ਡਾਰ,
ਕਿਸੇ ਦੇ ਮੋਢੇ ਦੇ ਉੱਤੇ ਤੇਗ ਦਾ ਵਾਰ ਹੁੰਦਾ ਤੇ ਮੋਢਾ ਕੱਟਿਆ ਜਾਂਦਾ, ਹੰਸ ਕੱਟਿਆ ਜਾਂਦਾ ਹੈ।
ਮੁਖ ਛੇਦ ਕੀ ਨਸਕਾਹੇ,
ਕਈਆਂ ਦੇ ਮੂੰਹ ਕੱਟੇ ਗਏ ਨੇ, ਕਈਓ ਕੀ ਸਰੀਰ ਦੇ ਉੱਤੇ ਸਜੋਆਂ ਪਾਈਆਂ, ਲੋਹਾ ਪਾਇਆ, ਮੂੰਹ ਵਾਲੀ ਜਗ੍ਹਾ ਖਾਲੀ ਹੈ ਤੇ ਮੂੰਹ ਵੱਢੇ ਗਏ ਨੇ, ਕਈਆਂ ਦੇ ਮੂੰਹ ਛੇਦੇ ਗਏ ਨੇ।
ਕੱਟ ਜੰਗ ਕੋ ਚਲਨਾ ਹੈ,
ਕਈਆਂ ਦੀਆਂ ਜਾਂਘਾਂ ਕੱਟੀਆਂ ਗਈਆਂ, ਲੱਤਾਂ ਕੱਟੀਆਂ ਗਈਆਂ ਤੇ ਉਹਨਾਂ ਕੋਲੋਂ ਚਲਿਆ ਨੀ ਜਾਂਦਾ, ਤੁਰਿਆ ਨੀ ਜਾਂਦਾ।
ਦਿਸ਼ ਦੱਖਣੀ ਬੱਡ ਸ਼ੋਰ,
ਇੱਦਾਂ ਖਾਲਸਾ ਜੀ, ਨਗਰ ਦੀ ਜਿਹੜੀ ਦੱਖਣੀ ਪਾਸ ਦੱਖਣੀ ਦਿਸ਼ਾ ਹੈ, ਦੱਖਣ ਦਿਸ਼ਾ ਵਾਲੇ ਪਾਸੇ ਬੜਾ ਜ਼ੋਰ ਪਾ ਰਿਹਾ, ਦੱਖਣ ਦਿਸ਼ਾ ਵਾਲੇ ਪਾਸੇ ਬੜੇ ਜ਼ੋਰ ਦਾ ਜੰਗ ਹੋ ਰਿਹਾ।
ਤੁਰਕਾਨ ਦੀ ਨਸ ਜ਼ੋਰ,
ਇੱਕ ਵਾਰ ਤਾਂ ਦੱਖਣੀ ਦਿਸ਼ਾ ਵਾਲੇ ਪਾਸੇ ਉਸਮਾਨ ਖਾਂ ਤੇ ਖੋਜੇ ਅਨਵਰ ਖਾਂ ਨੇ ਹਮਲਾ ਕਰਕੇ ਬੜਾ ਜ਼ੋਰ ਪਾਇਆ, ਦੱਖਣ ਦਿਸ਼ਾ ਵਾਲੇ ਪਾਸਿਓ ਹਮਲਾ ਕਰਕੇ ਨਗਰ ਦੇ ਬਿਲਕੁਲ ਨੇੜੇ ਆ ਧਸੇ ਹਨ।
ਗੁਰ ਤੀਰ ਧਾਏ ਸੁਨਾਏ,
ਜਦੋਂ ਦੱਖਣ ਦਿਸ਼ਾ ਵਾਲੇ ਪਾਸੇ ਤੁਰਕਾਂ ਦਾ ਜ਼ੋਰ ਪਿਆ ਤਾਂ ਇੱਕ ਸੂਰਮਾ ਦੌੜਾ ਕੇ ਘੋੜਾ ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਦੱਸਣ ਵਾਸਤੇ ਗਿਆ।
ਤਿਗ ਆਏ ਗਏ ਸਮੁਦਾਏ,
ਉਹਨੇ ਆ ਕੇ ਦੱਸਿਆ ਮਹਾਰਾਜ ਨਗਰ ਦੇ ਦੱਖਣੀ ਦਿਸ਼ਾ ਵਾਲੇ ਪਾਸਿਓ ਤੁਰਕਾਂ ਨੇ ਜ਼ੋਰ ਦਾ ਹਮਲਾ ਕਰ ਦਿੱਤਾ ਹੈ, ਉਧਰ ਆਪਣੇ ਸਿੱਖਾਂ ਦਾ ਜਥਾ ਕਮਜ਼ੋਰ ਪੈ ਰਿਹਾ, ਉਹ ਜ਼ਿਆਦਾ ਨੇ, ਉਹਨਾਂ ਨੇ ਜ਼ੋਰ ਦਾ ਹਮਲਾ ਕਰ ਦਿੱਤਾ ਹੈ, ਔਰ ਉਹ ਨਗਰ ਦੇ ਬਿਲਕੁਲ ਨੇੜੇ ਆ ਪਹੁੰਚੇ ਹਨ।
ਵਿਦਿਆ ਹੁਤੋ ਤਬ ਤੀਰ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ, ਸਿੱਖ ਦੀ ਬੇਨਤੀ ਸੁਣੀ, ਸੁਣ ਕੇ ਮਹਾਰਾਜ ਜੀ ਨੇ ਲਾਗੇ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਖੜਾ, ਮਹਾਰਾਜ ਸੱਚੇ ਪਾਤਸ਼ਾਹ ਭਾਈ ਬਿਧੀ ਚੰਦ ਜੀ ਵੱਲ ਵੇਖਿਆ।
ਤੈ ਸੰਗ ਬੋਲਤ ਤੀਰ,
ਗੁਰੂ ਹਰਗੋਬਿੰਦ ਸਾਹਿਬ ਬੜੇ ਠਰਮੇ ਨਾਲ ਭਾਈ ਬਿਧੀ ਚੰਦ ਜੀ ਜੋ ਬੱਬਰ ਸ਼ੇਰਾਂ ਦੇ ਸਮਾਨ ਨੇ, ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਜੀ ਧੀਰਜ ਦਿੰਦਿਆ ਬੋਲੇ,
ਉਤ ਜਾਓ ਵੀਰ ਸ਼ਿਤਾਬ, ਦਲ ਸ਼ਤਰੂ ਲੀਜੇ ਦਾਬ।
ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ ਜਾਓ ਸ਼ਿਤਾਬ, ਛੇਤੀ ਨਾਲ ਤੁਸੀਂ ਦੱਖਣ ਦਿਸ਼ਾ ਵੱਲ ਜਾਓ, ਜਿਧਰੋਂ ਤੁਰਕਾਂ ਦਾ ਹੱਲਾ ਜ਼ੋਰ ਦੀ ਹੋ ਰਿਹਾ ਉਸ ਪਾਸੇ ਹੁਣ ਤੁਸੀਂ ਜਾ ਕਰਕੇ ਜਾਓ, ਔਰ ਤੁਰਕਾਂ ਦੇ ਹੱਲੇ ਨੂੰ ਰੋਕ ਕੇ ਤੁਰਕਾਂ ਦੇ ਹੱਲੇ ਨੂੰ ਦਬਾ ਲਵੋ।
ਹੱਥ ਆਇਓ ਤਾਨ ਹਟਾਏ,
ਸ਼ਸਤਰ ਚਲਾ ਕੇ ਸ਼ਸਤਰ ਮਾਰ ਕੇ ਹਟਾਓ ਉਹਨਾਂ ਨੂੰ ਚੜ ਕੇ ਆਉਂਦੇ ਹੋਏ ਵੱਡੇ ਦਲੇਰਾਂ ਨੂੰ।
ਦੇਉ ਕਾਟ ਜੋ ਸਮੁਹਾਏ,
ਜਿਹੜਾ ਸਾਹਮਣੇ ਆਵੇ ਕੱਟ ਸੁੱਟੋ, ਵੱਢ ਸੁੱਟੋ, ਦੋ ਹਿੱਸਿਆਂ ਵਿੱਚ ਵੰਡ ਦਿਓ।
ਸੁਣ ਬਾਤ ਕੋ ਹਰ ਖਾਏ,
ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੁਣਿਆ, ਗੁਰੂ ਚਰਨ ਮਨਾਏ, ਨਮਸਕਾਰ ਕੀਤੇ ਔਰ ਬੜੀ ਖੁਸ਼ੀ ਦੇ ਨਾਲ
ਤਤਕਾਲ ਬਾਜ ਤਵਾਏ,
ਘੋੜੇ ਨੂੰ ਦੌੜਾਇਆ, ਘੋੜੇ ਨੂੰ ਤੇਜ ਕੀਤਾ, ਆਪਣੇ ਨਾਲ ਕੁਝ ਕਸੂਰਮਿਆਂ ਦਾ ਜਥਾ ਲੈ ਕੇ ਭਾਈ ਬਿਧੀ ਚੰਦ ਜੀ ਨਗਰ ਦੀ ਦੱਖਣੀ ਬਾਈ ਵਾਲੇ ਪਾਸੇ, ਜਿਧਰੋਂ ਤੁਰਕਾਂ ਦਾ ਹਮਲਾ ਹੋ ਰਿਹਾ ਸੀ, ਜਿਧਰ ਭਾਈ ਅਮੀਆਂ ਤੇ ਭਾਈ ਮੇਰਾ ਜੀ ਲੜ ਰਹੇ ਸਨ, ਉਹਨਾਂ ਦੀ ਮਦਦ ਕਰਨ ਵਾਸਤੇ ਭਾਈ ਬਿਧੀ ਚੰਦ ਜੀ ਚੜ ਕੇ ਆਏ ਨੇ।
ਅਮੀਆਂ ਕਿਰਿਓ ਜੈ ਵੀਰ,
ਜਿੱਥੇ ਸਤਿਗੁਰਾਂ ਦਾ ਸੂਰਮਾ ਬਹਾਦਰ ਭਾਈ ਅਮੀਆਂ ਜੀ ਤੁਰਕਾਂ ਦੇ ਘੇਰੇ ਵਿਚ ਘਿਰੇ ਹੋਏ ਸਨ, ਭਾਈ ਅਮੀਆਂ ਜੀ ਤੁਰਕਾਂ ਦੇ ਆਲੇ ਦੁਆਲੇ ਘੇਰਿਆ ਹੋਇਆ ਸੀ।
ਰੂਪ ਮਾਰ ਤੋ ਗਨ ਤੀਰ,
ਭਾਈ ਅਮੀਆਂ ਜੀ ਬੜੀ ਬਹਾਦਰੀ ਨਾਲ ਘੇਰੇ ਤੇ ਘਿਰੇ ਹੋਏ ਨੇ, ਫਿਰ ਵੀ ਰੁਪ ਕੇ ਉਹਨਾਂ ਦੇ ਨਾਲ ਲੜ ਰਹੇ ਹਨ, ਤੀਰ ਚਲਾ ਰਹੇ ਹਨ।
ਮੇਰਾ ਸਹਾਇ ਕਰੰਤ,
ਭਾਈ ਮੇਰਾ ਜੀ ਉਹਨਾਂ ਦੀ ਨਾਲ ਮਦਦ ਕਰ ਰਹੇ, ਭਾਈ ਅਮੀਆਂ ਜੀ ਦੀ ਮਦਦ ਕਰ ਰਹੇ ਨੇ।
ਲਲਕਾਰ ਕਾਟ ਗਿਰੰਤ,
ਲਲਕਾਰ ਲਲਕਾਰ ਕੇ ਆਉਂਦੇ ਹੋਏ ਤੁਰਕਾਂ ਨੂੰ ਕੱਟ ਕੱਟ ਕੇ ਜ਼ਮੀਨ ਤੇ ਸੁੱਟਦੇ ਨੇ, ਤੇਗ ਚਲਾਉਣ ਤੋਂ ਪਹਿਲਾਂ, ਤੀਰ ਚਲਾਉਣ ਤੋਂ ਪਹਿਲਾਂ, ਗੋਲੀ ਚਲਾਉਣ ਤੋਂ ਪਹਿਲਾਂ ਲਲਕਾਰਦੇ ਨੇ ਕਿ ਭਾਈ ਵੇਖ ਕੇ ਅੱਗੇ ਪੈਰ ਪਾਈ, ਵੇਖ ਕੇ ਅੱਗੇ ਪੈਰ ਆ ਕੇ ਰੱਖ ਕੇ ਆਈ, ਆ ਗੋਲੀ ਆਈ ਹੈ, ਸੰਭਾਲ ਲੈ ਜੇ ਆਪਣਾ ਆਪ ਸੰਭਾਲਿਆ ਜਾਂਦਾ ਹੈ, ਏਦਾਂ ਲਲਕਾਰ ਕੇ ਚਲਾਉਂਦੇ ਨੇ।
ਵਿਦਿਆ ਗਇਓ ਜਿਮ ਸ਼ੇਰ, ਨਿਜ ਵੀਰ ਦੇਤ ਦਲੇਰ।
ਇਧਰ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਬੱਬਰ ਸ਼ੇਰ ਵਾਂਗਰ, ਜਿੱਥੇ ਭਾਈ ਅਮੀਆਂ ਜੀ ਲੜ ਰਹੇ ਸੀ, ਭਾਈ ਮੇਹਰਾ ਜੀ ਲੜ ਰਹੇ ਸੀ, ਤੁਰਕਾਂ ਦਾ ਹੱਲਾ ਜ਼ੋਰ ਦਾ ਹੋ ਰਿਹਾ ਸੀ, ਉਹ ਨੇੜੇ ਆ ਢੁਕੇ ਸਨ, ਤੁਰਕਾਂ ਦੇ ਹੱਲੇ ਨੂੰ ਰੋਕਣ ਵਾਸਤੇ, ਭਾਈ ਅਮੀਆਂ ਤੇ ਭਾਈ ਮੇਰੇ ਦੀ ਮਦਦ ਕਰਨ ਵਾਸਤੇ ਬੱਬਰ ਸ਼ੇਰ ਦੇ ਸਮਾਨ ਆ ਕੇ ਭਾਈ ਬਿਧੀ ਚੰਦ ਜੀ ਡਟ ਗਏ ਨੇ, ਆ ਕੇ ਤੁਰਕਾਂ ਤੇ ਹੱਲਾ ਬੋਲਿਆ।
ਗੁਰ ਓਜ ਕੋ ਔਰ ਤਾਰ, ਤੁਰਕਾਨ ਕੋ ਲਿਓ ਮਾਰ।
ਭਾਈ ਬਿਧੀ ਚੰਦ ਨੇ ਆ ਕੇ ਜਿੰਨੇ ਸੂਰਮੇ ਉੱਥੇ ਲੜ ਰਹੇ ਸੀ ਉਹਨਾਂ ਨੂੰ ਦਲੇਰ ਕੀਤਾ, ਉਹਨਾਂ ਨੂੰ ਉਸ ਵੇਲੇ ਦਲੇਰੀ ਦਿੱਤੀ, ਦਲੇਰੀ ਦਿੰਦਿਆਂ ਕਹਿੰਦੇ ਗੁਰੂ ਕੇ ਬਹਾਦਰ ਸੂਰਮਿਓ, ਗੁਰੂ ਦਾ ਓਜ ਲੈ ਕੇ, ਗੁਰੂ ਦੀ ਤਾਕਤ ਲੈ ਕੇ, ਆਪਣੇ ਹਿਰਦੇ ਚ ਗੁਰੂ ਦਾ ਜ਼ੋਰ ਧਾਰਨ ਕਰਕੇ ਆਉਂਦੇ ਹੋਏ ਇਹਨਾਂ ਤੁਰਕਾਂ ਨੂੰ ਮਾਰ ਗਿਰਾਓ, ਇਹ ਕੁਝ ਵੀ ਨਹੀਂ, ਇਹਨਾਂ ਤੋਂ ਕਈ ਗੁਣਾ ਜ਼ਿਆਦਾ ਵੀ ਆ ਜਾਣ, گرو دے تان نال تسی انہاں نوں بھی مار سکدے ہو.
تج تیرے آپ کرال
یہ کہہ کے سورمیاں نوں حوصلہ دے کے بھائی بدھی چند نے آپ کمان سنبھالی ہے تے کمان لے کے ہاتھ دے وچ تیر چلے تے چاڑ کے چھڈن لگے نے.
بہ پید کہ رپ سال
آندے ہوئے بہت سارے دشمنا نوں بھائی بدھی چند نے اپنے تیراں نال ون پرویا ہے کرو کے زمین تے سٹ دتا ہے.
پگ روپ کے اگوائے
اگے ہو کے بھائی بدھی چند جی ترکاں دے حلے نو روک دے نے ترکاں دے جور نو پا کے جڑا جور پایا ہویا اگے ود رہے نے انہاں دے جور دے حلے نو روک رہے نے.
سم تھمب کے پھر تھائیں
ایداں جا کے کھلو گئے جنگ دے میدان چ بھائی بدھی چند جویں جنگ دے میدان چ رن تھمب گڈیا ہووے رن تھمب دے سمان جا کے روپ گئے نے.
ترکان آئے جے ہیل
جیڑا بھی ترک حلہ کر کے نیڑے آیا
سب مار کے تین چیل
انہاں نو مار کے بھائی بدھی چند نے زمین دے مٹی وچ گرک کر کے رکھ دتا انہاں دا حلہ بھائی بدھی چند نے چلیا ہے.
تین مور پاچھل پائے
جیڑے اگے ودھ کے آ رہے سی نا ترک پہلا جور پا کے جدوں بھائی بدھی چند دے تیر چلے یہو جہ تیر چلے کہ وہ ترکاں دے پیر ہل گئے ہن پچھا نوں ترن لگ پئے جڑے اگے ودھ کے آ رہے سی ہن وہ پچھے نوں واپس مڑ پئے.
روپ کہہ رہے ہو اگوائے
بھائی بدھی چند جی اگے روپ کے کھلوتے رہے.
پادڑی چند تب انور خان بلوک سین
انور خان کھوجا انور خان ایو انور خان جن نے گرو ہرگوبند صاحب دے دربار چ مار کھادی ہے ایو انور خان جڑا ستگراں دے نال پہلا چوپڑ دی کھیڈ کھیڈ رہا سی تنے باجیاں ہار گیا سی انور خان کھڑا ہے انہیں جدو اپنی فوج نو ہار کے پچھے آندیاں ویکھیا اپنے سپاہیاں نو پچھے آندیاں ویکھیا
کم سو پٹ ہٹ ترن لرت ہے نا
ویکھیا بھی میرے سو پٹ میرے سور میں واپس کیویں ہٹ رہے نے اے اگے ہو کے جنگ دے میدان چ کیوں نہیں پے لڑ دے.
ارے او آئے میں جان دے
کہندا ایسا کون ہے جڑا اگے آ کے انہاں دے سامنے اڑ گیا ہے جڑا انہاں نوں اگے ودھن نہیں دے رہا کون ہے اگوں جڑا انہاں نوں روک رہا ہے.
سامنےو اگائے وچ جنگ کھیت
ویکھن واسطے بھی اگے کون لڑ رہا ہے اگوں کون انہاں نوں روک رہا ہے جڑا اگے نہیں ودھن دے رہا انہاں نوں ویکھن واسطے اگے اے آپ انور خان اگے ودھ کے آیا جنگ دے کھیت وچ.
لے بیر کی تکرل ریل پیل
اپنے نال کچھ کو یودے لئے نے کچھ کو یودیاں نو نال لے کے اگے آیا جنگ دے میدان چ ویکھن واسطے بھی کیڑا ایہو جا دلیر مرد آیا ہے جن نے میریاں فوجاں دے پیر ہلا کے رکھ دتے نے.
وچ بریو آئے بک ہیل ہیل
ہلا کردا کردا اگے تک آیا اگے تک ویکھن واسطے آیا ہے.
پک بدھی چند للکار تائیں
ویکھیا بھی اگے بھائی بدھی چند کھڑا ہے یہ پہچان دا سی بھائی بدھی چند نو انہیں بھائی صاحب بھائی بدھی چند جی نو اگے کھلوتا ویکھیا
مل پرے بیر تب آپ مائے
اتھے سور میں آپس وچ لڑ پئے کھوجا انور خان بھی اتھے کھلوتا لڑن لگا
کی نس چنار تب خان دوک
خان نے ویکھیا انور خان نے بھائی بدھی چند نو پچھان لیا کہ بھائی بدھی چند جی اگے ساڈا ہلا روک رہے نے انہاں نے ساڈیاں فوجاں دے پیر ہلا کے فوج پیچھے موڑی ہے. انور خان نے بھائی بدھی چند نو ویکھ کے پچھان لیا
گر سکھ اد کرے ٹگ وشیک
پہچان کے سوچن لگا کہدا اے تاں اوہی ہے جیڑا گرو ہرگوبند صاحب دے کول رہندا بالکل گرو ہرگوبند صاحب دا نکٹ ورتی ہے انہاں دے نال رہندا اے تاں اوہی ہے جن نے میری گچی چپیڑ مار کے میری پگ لائی سی تے پگ لا کے میری مشکاں بنیاں سن یہ تو اوہی ہے. کھوجے انور خان نے بھائی بدھی چند نو پچھان لیا
اے کاردار شری ہر گوبند
بولیا کھوجے انور خان اپنے نال دے ساتھیاں نو کہدا جڑا سامنے لڑ رہا ہے ایدا نام بدھی چند ہے اے گرو ہرگوبند صاحب دا بڑا وڈا کاردار ہے اے گرو ہرگوبند صاحب دا بڑا وڈا نکٹ ورتی اہلکار ہے.
لیو مار ملو چوں اور برند
جنا چھتی ہو سکے اینو مارو پہلا جنگ دے میدان چ اینو نہیں واپس جان دینا جے اے ماریا گیا
تو سمجھ لو گرو ہرگوبند صاحب نو بھی آپا مار مکاوانگے. یہی گرو ہرگوبند صاحب دا بڑا بڑا کاردار دلیر سورما ہے. سارے جنے مل کے پہلا اس نو مارو.
اسمان خان کو سنگ لینا.
جی انور خان نے بھائی بدھی چند دا مقابلہ کرن واسطے اپنے نال اسمان خان نو لیا ہے.
جوں اور اوڑے جور دین.
انہاں نے بڑا جور دا چارے پاسوں گھیرا بندی جی کر کے بھائی بدھی چند دے سمیت جنے بہادر یودھے نے انہاں تے اوڑ دا حملہ کیتا. بھی ہن تاں انتی کرنا جنگ دا. ہن تاں ہنے بننے گل لانی ہے. جا ماراں گے جا مراں گے.
بڑ پرے او رور چوٹے تو پھنگ.
بڑا پیانک رور مچ گیا. بندوقاں دیاں گولیاں دی کڑا کڑی پھر شروع ہو گئی. پھر ایک دم رن متتا تتا ہویا ہے.
ات گرو سکھ مل ایک سنگ.
ستگراں دے سکھ سارے ایک نال سنگ مل کے
ہتھیار ہاتھ لے ساودان.
ہتھیار ہاتھ وچ لے کے ساودان ہو کر کے
تب بدھی چند کو پیو مہان.
بھائی بدھی چند جی بڑے روس وچ آئے. انہاں ویکھیا کہ ہن کھوجا انور خان آپ آیا چڑھ کے میرے نال حملہ کرن واسطے, میرے نال دو ہاتھ کرن واسطے. بھائی بدھی چند جی نے بھی ہتھیار سنبھالے. ساودھان ہو کے ترکاں دے حلے نو روکن لگے.
تن اینچ اینچ تیاگنت تیر.
بھائی بدھی چند جی بڑے بڑے تیر انداز سن. کمان دے چلے تے چاڑ چاڑ کے تکھے تیر بڑے بل نال جور نال چھڑن لگے نے. شونک شونک کے تیر چل دے نے ہوا وچ.
ترکان تاک بے دت سریر.
ترکان دے نو انہاں نو تک کے تیر مار دے نے. کسے دے متھے چ تک کے تیر مار دے, کسے دی تون وچ, کسے دی چھاتی وچ. تے جتھے تک کے تیر چلاون دے نے نشانے نو ون کے تیر پار نکل جاندا. ایہو جے جور نال بھائی بدھی چند تیر چلاوندے نے.
جس لگے نہیں جا چنت نیر.
جنو جا کے بھائی بدھی چند دا تیر لگدا ہے او مڑ کے منہ تو پانی بھی نہیں منگدا. منہ تو پانی تک بھی نہیں اچاردا. لگدیاں سار تڑم دے کے زمین تے ڈگ پیندا ہے.
پر پار شوشک گے رنت بیر.
بھائی صاحب دا چلایا تیر وج کے دشمن دی چھاتی چ پار نکل جاندا. چوچ خالی پار نکل جاندا ہے.
تب ارے او آئے انور پٹھان.
بھائی بدھی چند دا حلہ روکن واسطے انور خان پٹھان اے اگے آیا ہے. اگے آ کے لڑن واسطے حملہ روکن واسطے ود کے آیا ہے.
او کوپ سنگ کی نس بخان.
بڑے غصے وچ آیا بھائی بدھی چند دے نیڑے آ کے نا غصے وچ آیا انور خان بولیا.
ترسکار کین بو مار موہے.
او بدھی چند تو میرا بڑا بڑا ترسکار کیتا سی گرو ہرگوبند صاحب دے دربار وچ. تو میری بڑی بے پتی کیتی سی. مینو او ترسکار نہیں بھلنا. مینو میری او بےگتی نہیں بھلنی.
وچ سبا آبرو کھوئے توئے.
گرو دی سبا وچ تو میری آبرو گوائی سی. تو ہی سی نا جن میرے سر تو پگ لائی سی, دستار لائی سی. او تو ہی سی جنگ اس گرو سبھا وچ جن میرا بڑا بڑا بھاری نرادر کیتا ہے.
اب لےو سو پلٹا کر وناش.
میں تیرا ناش کر کے تینو اس جنگ دے میدان چ مار کے مکا کے میں اپنی ہوئی اس بے ادبی تے بےگتی دا بدلہ لواں گا.
تج دیو سرب جیون آس.
ہن تو اپنے جیون دی آس چھڈ دے بدھی چند. ہن تیرا جیون بہتا لمبا سما نہیں رہا. ہن جنی دیر تک تو کھڑا ہے میں گلاں کر رہا اینی دیر تک ہی تیرا جیون ہے.
تب مار گرو کو گہ جائے.
اینو مارن تو پرنت میں اتھے کھڑا گا نہیں. ایتھوں ہی نگر وچ وڑ کے تواڈے گرو ہرگوبند صاحب نو بھی جا کے پکڑ لواں گا.
تب رہے موہے پت پور لٹائے.
ہاں میری عزت رہے گی. جیڑی عزت تسی میری رولی ہے او تا برقرار ہوئے گی جے تینو مار کے تواڈے گرو نو پکڑاں گا.
نے شاہ تراس کو تنک کینا.
تواڈے من چ بادشاہ دا وی ڈر کوئی نہیں. ਬਾਦਸ਼ਾਹ ਦਾ ਵੀ ਤੁਸੀਂ ਤਨਕ ਮਾਤਰ ਤਰਾਸ ਨੀ ਰੱਖਿਆ।
ਲਸ਼ਕਰ ਤਮਾਮ ਠਿਗਨਾਏ ਚੀਨ,
ਇਹ ਤਮਾਮ ਲਸ਼ਕਰ ਤੂੰ ਆਪਣੇ ਨੇੜੇ ਸਾਡੇ ਬਾਦਸ਼ਾਹ ਦੇ ਨਾਲ ਜਿਹੜਾ ਤਮਾਮ ਲਸ਼ਕਰ ਹੈ ਉਹਨੂੰ ਵੀ ਤੁਸੀਂ ਨੀ ਵੇਖਿਆ, ਉਹਦਾ ਵੀ ਬਲ ਤੇ ਤਾਣ ਨਹੀਂ ਵੇਖਿਆ।
ਮੈਂ ਕਰਨ ਉਚਿਤ ਕਰ ਮੋਏ ਸੰਗ,
ਤੁਸੀਂ ਜੋ ਮੇਰੇ ਨਾਲ ਨਹੀਂ ਕਰਨਾ ਚਾਹੀਦਾ ਸੀ ਉਹ ਕੀਤਾ, ਤੁਹਾਡੇ ਵਾਸਤੇ ਉਚਿਤ ਨਹੀਂ ਸੀ ਕਿ ਜੋ ਤੁਸੀਂ ਮੇਰੇ ਨਾਲ ਗੁਰੂ ਸਭਾ ਵਿਚ ਕੀਤਾ ਉਹ ਤੁਹਾਨੂੰ ਕਰਨਾ ਨਹੀਂ ਸੀ ਚਾਹੀਦਾ।
ਅਬ ਲੇਹੋ ਸੋ ਪਲਟਾ ਬੀਚ ਜੰਗ,
ਮੈਂ ਇਸ ਜੰਗ ਦੇ ਮੈਦਾਨ ਚ ਤੁਹਾਡੇ ਕੋਲੋਂ ਪਲਟਾ ਲਵਾਂਗਾ, ਤੁਹਾਡੇ ਕੋਲੋਂ ਬਦਲਾ ਲਵਾਂਗਾ।
ਸੁਨ ਬਿਧੀ ਚੰਦ ਕੀ ਨਸ ਬਖਾਨ, ਬਲਵਾਨ ਕੇਹਰੀ ਗੁਰ ਮਹਾਨ।
ਭਾਈ ਸਾਹਿਬ, ਭਾਈ ਬਿਧੀ ਚੰਦ ਜੀ ਨੇ ਸੁਣਿਆ ਤੇ ਸੁਣ ਕੇ ਉਸ ਵਕਤ ਗੁਰੂ ਦਾ ਬਲ ਵਾਲਾ ਬਲਵਾਨ ਸੂਰਮਾ, ਜਦੋਂ ਅਨਵਰ ਖਾਂ ਦੀਆਂ ਗੱਲਾਂ ਸੁਣੀਆਂ, ਭਾਈ ਬਿਧੀ ਚੰਦ ਜੀ ਅੱਗੋਂ ਇਹਨੂੰ ਜਵਾਬ ਦਿੰਦਿਆਂ ਕਹਿਣ ਲੱਗੇ,
ਸਮਤੋਹੇ ਮ੍ਰਿਗ ਮਾਰੇ ਅਨੇਕ, ਜਿਨ ਕੋ ਗਿਨੰਤ ਨੈ ਹੋਏ ਵਿਵੇਕ।
ਕਹਿਣ ਲੱਗਾ ਉਹ ਅਨਵਰ ਖਾਂ, ਤੇਰੇ ਵਰਗੇ ਹਿਰਨ ਪਤਾ ਨੀ ਪਹਿਲਾਂ ਮੈਂ ਕਿੰਨੇ ਕੁ ਮਾਰੇ ਨੇ। ਤੂੰ ਤਾਂ ਹਿਰਨ ਹੈ, ਤੇਰੇ ਵਰਗੇ ਹਿਰਨ ਪਤਾ ਨੀ ਕਿੰਨੇ ਕੁ ਮਾਰੇ ਨੇ, ਜੇ ਮੈਂ ਗਿਣਤੀ ਕਰਨ ਲੱਗਾ ਤੇ ਗਿਣਤੀ ਚ ਨਹੀਂ ਆਉਣੇ ਕਿ ਤੇਰੇ ਵਰਗੇ ਕਿੰਨੇ ਕੁ ਹਿਰਨਾਂ ਨੂੰ ਮੈਂ ਪਹਿਲਾਂ ਮਾਰ ਚੁੱਕਾ।
ਅਰ ਬੜੇ ਮਸਤ ਬਲ ਜੁਤ ਮਤੰਗ,
ਤੇਰੇ ਵਰਗੇ ਹਿਰਨਾਂ ਦੀ ਤਾਂ ਗਿਣਤੀ ਕੋਈ ਨਹੀਂ, ਜਿਹੜੇ ਮਸਤ ਹਾਥੀਆਂ ਵਾਂਗਰ ਝੂਲਦੇ ਹੋਏ ਬੜੇ ਆਪਣੇ ਆਪ ਨੂੰ ਦਲੇਰ ਤੇ ਮਰਦ ਸੂਰਮੇ ਕਹਾਉਣ ਵਾਲੇ ਸਨ।
ਸੋ ਲਲਾ ਬੇਗ ਕੰਬਰ ਜੇ ਅੰਗ,
ਲਲਾ ਬੇਗ ਤੇ ਕੰਬਰ ਬੇਗ ਵਰਗੇ ਝੂਲਦੇ ਹਾਥੀ ਪਤਾ ਨੀ ਅਸੀਂ ਕਿੰਨੇ ਕੁ ਮਾਰ ਮੁਕਾਏ ਨੇ, ਤੇਰੇ ਵਰਗੇ ਹਿਰਨਾਂ ਦੀ ਤਾਂ ਗਿਣਤੀ ਕੋਈ ਨੀ ਕਿੰਨੇ ਕੁ ਮਰੇ ਨੇ। ਜਿਹੜੇ ਝੂਲਦੇ ਹੋਏ ਹਾਥੀ ਸੀ ਨਾ, ਲੱਲਾ ਬੇਗ ਵਰਗੇ ਕੰਬਰ ਬੇਗ ਵਰਗੇ, ਉਹ ਵੀ ਜੰਗ ਦੇ ਮੈਦਾਨ ਚ ਮੇਰੇ ਸਾਹਿਬ ਨੇ ਮਾਰ ਮੁਕਾਏ ਨੇ।
ਹੱਤ ਮੁਗਲ ਸਖਾਨ ਅਬਦੁਲ ਪਠਾਨ,
ਮੁਗਲ ਸਖਾਂ ਅਬਦੁਲ ਖਾਨ ਪਠਾਨ ਸੂਬਾ ਜਲੰਧਰ, ਉਹ ਵੀ ਜੰਗ ਦੇ ਮੈਦਾਨ ਚ ਮਾਰਿਆ ਹੈ।
ਪਰ ਕਹਿ ਨਿਸ਼ਚਿੰਤ ਸੁਪਤੇ ਮਹਾਨ,
ਜ਼ਮੀਨ ਤੇ ਹੁਣ ਨਿਸ਼ਚਿੰਤ ਹੋ ਕੇ ਸੁੱਤੇ ਪਏ ਨੇ, ਇਹੋ ਜੇ ਮਾਰੇ ਨੇ ਕਿ ਮੁੜ ਕੇ ਅਨਵਰ ਖਾਂ ਉਹ ਉੱਠ ਨਹੀਂ ਸਕੇ, ਅੱਜ ਵੀ ਨਿਸ਼ਚਿੰਤ ਹੋ ਕੇ ਸੁੱਤੇ ਪਏ ਨੇ।
ਜੇ ਸੁਪਤ ਸਿੰਘ ਕੋ ਮ੍ਰਿਗ ਜਗਾਏ,
ਹੁਣ ਅਨਵਰ ਖਾਂ ਜੇ ਕਿਤੇ ਸੁੱਤੇ ਹੋਏ ਬੱਬਰ ਸ਼ੇਰ ਨੂੰ ਕੋਈ ਹਿਰਨ ਆ ਕੇ ਜਗਾ ਦੇਵੇ,
ਤੋ ਜੀਵਨ ਤਿਸ ਕੋ ਹੋਤ ਨਾ ਏ।
ਸੁੱਤੇ ਪਏ ਬੱਬਰ ਸ਼ੇਰ ਨੂੰ ਆ ਕੇ ਹਿਰਨ ਜਗਾ ਦੇਵੇ ਤੇ ਫਿਰ ਉਸ ਹਿਰਨ ਦਾ ਜੀਵਨ ਨਹੀਂ ਹੋ ਸਕਦਾ, ਉਹ ਕਦੇ ਹਿਰਨ ਜਿਉਂਦਾ ਵਾਪਸ ਨਹੀਂ ਜਾ ਸਕਦਾ। ਅਨਵਰ ਖਾਂ ਤੂੰ ਵੀ ਉਹੀ ਕੰਮ ਕੀਤਾ, ਤੂੰ ਵੀ ਸੁੱਤੇ ਪਏ ਸ਼ੇਰ ਨੂੰ ਆ ਕੇ ਜਗਾਇਆ, ਹੁਣ ਤੂੰ ਵੀ ਜਿਉਂਦਾ ਵਾਪਸ ਨਹੀਂ ਜਾਏਗਾ, ਮੈਂ ਵੀ ਗੁਰੂ ਕਾ ਸਿੱਖ ਇਹ ਬਚਨ ਕਰਦਾ ਹਾਂ।
ਅਬ ਕਰੋ ਜਗਾਵਨ ਤੁਮੋ ਆਏ,
ਤੂੰ ਆ ਕੇ ਮੈਨੂੰ ਇਸ ਜੰਗ ਦੇ ਮੈਦਾਨ ਵਿਚ ਜਗਾਇਆ ਹੈ।
ਬਲ ਧਾਰ ਆਜ ਦੇ ਸਭ ਖਪਾਏ,
ਅੱਜ ਬਲ ਧਾਰ ਕੇ ਤੂੰ ਨਹੀਂ ਤੇਰੇ ਨਾਲ ਜਿੰਨੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਜੰਗ ਦੇ ਮੈਦਾਨ ਚ ਸਾਹਿਬ ਜੀ ਖਪਾ ਦੇਣਗੇ, ਖਤਮ ਕਰ ਦੇਣਗੇ।
ਮੈਂ ਤਜੇ ਕਰੋ ਕੇ ਤਤ ਉਪਾਏ,
ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਹਾਲੇ ਭਾਈ ਬਿਧੀ ਚੰਦ ਕਹਿੰਦੇ ਮੌਕਾ ਦੇ ਰਿਹਾ, ਤੇਰੇ ਕੋਲੋਂ ਕੋਈ ਉਪਾਅ ਹੁੰਦਾ ਬਚਣ ਦਾ ਤਾਂ ਕਰ ਲੈ, ਜੇ ਤੂੰ ਆਪਣਾ ਆਪ ਬਚਾ ਸਕਦਾ ਤੇ ਬਚਾ ਲੈ।
ਜੇ ਜੀਵਨ ਚਾਹੇ ਅਬ ਤੇ ਪਲਾਏ,
ਜੇ ਜੀਵਣਾ ਚਾਹੁੰਦਾ ਤੇ ਹਾਲੇ ਵੀ ਮੌਕਾ ਅਨਵਰ ਖਾਂ, ਇਹ ਜੰਗ ਦਾ ਮੈਦਾਨ ਛੱਡ ਕੇ ਦੌੜ ਜਾ ਵਾਪਸ, ਭੱਜ ਜਾ ਜਿੱਧਰੋਂ ਆਇਆ, ਜੇ ਤੂੰ ਬਚਣਾ ਚਾਹੁੰਦਾ, ਜੇ ਤੂੰ ਜ਼ਿੰਦਗੀ ਲੋੜਦਾ ਹੈ।
ਸੁਣ ਅਨਵਰ ਮਨ ਰਿਸ ਅਦਕ ਧਾਰ,
ਅਨਵਰ ਖਾਂ ਨੇ ਸੁਣਿਆ ਬੜਾ ਗੁੱਸੇ ਵਿਚ ਆਇਆ ਭਾਈ ਬਿਧੀ ਚੰਦ ਦੇ ਬੋਲ ਸੁਣ ਕੇ,
ਤਨ ਐਚ ਤਾਤ ਕਰ ਸਰ ਪ੍ਰਹਾਰ,
ਆਪਣੇ ਤਨਖ ਤੇ ਤੀਰ ਚਾੜਿਆ, ਤੀਰ ਚਾੜ ਕੇ ਕੰਨਾਂ ਤੱਕ ਖਿੱਚ ਕੇ ਬੜੇ ਜ਼ੋਰ ਨਾਲ ਇਹਨੇ ਨਿਸ਼ਾਨਾ ਵੇਧ ਕੇ ਤੀਰ ਚਲਾਇਆ।
ਲਗ ਜੀਨ ਮਾਏ ਅਟਕਿਓ ਮਝਾਰ,
ਪਰਮੇਸ਼ਰ ਵੱਲੋਂ ਦੇਵ ਨੇ ਤਾਂ ਐਸੀ ਹੋਈ ਕਿ ਇਹਦਾ ਚਲਾਇਆ ਤੀਰ ਭਾਈ ਬਿਧੀ ਚੰਦ ਨੂੰ ਨਹੀਂ ਵੱਜਾ, ਘੋੜੇ ਦੀ ਜਿਹੜੀ ਕਾਠੀ ਸੀ ਕਾਠੀ ਦੇ ਵਿਚ ਆ ਕੇ ਉਹ ਤੀਰ ਖੁੱਭ ਗਿਆ, ਘੋੜੇ ਦਾ ਵੀ ਨੁਕਸਾਨ ਨਹੀਂ ਹੋਇਆ, ਕਾਠੀ ਵਿਚ ਹੀ ਚੁੱਭਣ ਕਰਕੇ ਉਹ ਤੀਰ ਉਥੇ ਹੀ ਨਿਸ਼ਫਲ ਚਲਾ ਗਿਆ।
ਤਬ ਬਿਧੀ ਚੰਦ ਹਿਆ ਕੋ ਸੰਭਾਰ,
ਭਾਈ ਬਿਧੀ ਚੰਦ ਜੀ ਨੇ ਆਪਣਾ ਘੋੜਾ ਸੰਭਾਲਿਆ, ਭਾਈ ਸਾਹਿਬ ਨੇ ਫਿਰ ਉਸ ਵੇਲੇ ਆਪਣਾ ਘੋੜਾ ਸੰਭਾਲਿਆ ਹੈ।
ਇਤ ਉਤ ਤਵਾਏ ਚੋ ਗਿਰਦ ਫੇਰ,
ਭਾਈ ਸਾਹਿਬ ਨੇ ਘੋੜੇ ਨੂੰ ਇਧਰ ਉਧਰ ਕੀਤਾ ਤੇ ਚੁਗਿਰਦੇ ਫੇਰਿਆ, ਗੋਲਾਕਾਰ ਵਿਚ ਘੋੜੇ ਨੂੰ ਫੇਰਿਆ ਹੈ।
ਗੁਣ ਮੈਂ ਆਰੋਪ ਖਪਰਾ ਬਡੇਰ,
ਭਾਈ ਸਾਹਿਬ ਜੀ ਨੇ ਵੀ ਇਕ ਚੌੜਾ ਜਿਹਾ ਤੀਰ ਆਪਣੇ ਕਮਾਨ ਦੇ ਚਿਲੇ ਤੇ ਚਾੜਿਆ। ਕਹਿੰਦੇ ਅਨਵਰ ਖਾਂ ਤੂੰ ਵਾਰ ਕਰ ਲਿਆ, ਹੁਣ ਵਾਰ ਕਰਨ ਦੀ ਵਾਰੀ ਸਾਡੀ ਤੇ ਵਾਰ ਦੇ ਕੇ ਵਾਪਸ ਜਾਈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਇਕ ਖਪਰਾ ਤੀਰ ਉਸ ਵੇਲੇ ਆਪਣੇ ਚਿਲੇ ਤੇ ਚੜਾਇਆ ਹੈ।
ਤਨ ਤਾਨ ਕਾਨ ਲਗ ਰਿਸ ਮਹਾਨ,
ਬੜੇ ਰੋਸ ਵਿਚ ਆਏ ਨੇ ਭਾਈ ਬਿਧੀ ਚੰਦ, ਨੇਤਰ ਲਾਲ ਸੁਰਖ ਨੇ, ਭੌਹਾਂ ਚੜੀਆਂ ਹੋਈਆਂ ਨੇ, ਦੰਦਾਂ ਨੂੰ ਕਚੀਚੀਆਂ ਨਾਲ ਵੱਟਦੇ ਨੇ ਤੇ ਬੜੇ ਰੋਸ ਵਿਚ ਆ ਕੇ ਭਾਈ ਸਾਹਿਬ ਜੀ ਨੇ ਕੰਨਾ ਤੱਕ ਤੰਦੀ ਨੂੰ ਤੀਰ ਨੂੰ ਖਿੱਚਿਆ ਹੈ।
ਰਿਪ ਤਾਕ ਲੱਚ ਛੋਡੀ ਹੋ ਸੁਬਾਨ,
ਸਾਹਮਣੇ ਦੁਸ਼ਮਣ ਦਾ ਨਿਸ਼ਾਨਾ ਸਿੱਧ ਹੈ, ਅਨਵਰ ਖਾਂ ਦਾ ਨਿਸ਼ਾਨਾ ਲਾ ਕੇ, ਅਨਵਰ ਖਾਂ ਦਾ ਨਿਸ਼ਾਨਾ ਸੇਧ ਕੇ ਫਿਰ ਭਾਈ ਸਾਹਿਬ ਜੀ ਨੇ ਤੀਰ ਛੱਡਿਆ ਹੈ।
ਸਮ ਸਰਪ ਸ਼ੂਕ ਚਾਲੇ ਹੋ ਵਿਸਾਲ,
ਜਿਵੇਂ ਸੱਪ ਸ਼ੂਕ ਦਾ ਹੋਇਆ ਜਾਂਦਾ ਨਾ ਉੱਡਣਾ ਸੱਪ, ਉੱਡਣੇ ਸੱਪ ਦੇ ਸਮਾਨ ਭਾਈ ਬਿਧੀ ਚੰਦ ਦੀ ਕਮਾਨ ਚੋਂ ਨਿਕਲਿਆ ਹੋਇਆ ਤੀਰ ਸ਼ੂਕ ਦਾ ਹੋਇਆ ਗਿਆ ਹੈ।
ਬੜ ਬੇਗ ਸਹਿਤ ਲਗ ਸ਼ਤਰੂ ਪਾਲ,
ਬੜੇ ਵੇਗ ਨਾਲ ਬੜੀ ਤੇਜ਼ੀ ਨਾਲ, ਗੋਲੀ ਇੰਨੀ ਤੇਜ਼ ਨਹੀਂ ਜਾਂਦੀ ਜਿੰਨੀ ਤੇਜ਼ ਭਾਈ ਬਿਧੀ ਚੰਦ ਦਾ ਤੀਰ ਗਿਆ ਤੇ ਜਾ ਕਰਕੇ ਸ਼ਤਰੂ ਦੇ ਮੱਥੇ ਵਾਲੀ ਜਗ੍ਹਾ, ਅਨਵਰ ਖਾਂ ਦਾ ਜਿਹੜਾ ਮੱਥਾ ਸੀ ਉਹ ਖਾਲੀ ਸੀ, ਮੱਥੇ ਵਾਲੀ ਜਗ੍ਹਾ ਖਾਲੀ ਵੇਖੀ ਹੈ।
ਪੰਖਨ ਸਮੇਤ ਤਸ ਹੋਏ ਪਾਰ,
ਕਹਿੰਦੇ ਮੱਥੇ ਵਿਚ ਤੀਰ ਵੱਜਾ ਤੇ ਖੰਭਾਂ ਤੱਕ, ਜਿਹੜੇ ਪਿਛਲੇ ਪਾਸੇ ਖੰਭ ਹੁੰਦੇ ਨੇ ਨਾ ਤੀਰ ਦੇ, ਖੰਭਾਂ ਤੱਕ ਤੀਰ ਵਿਚ ਧਸ ਗਿਆ ਮੱਥੇ ਦੇ ਵਿਚ। ਤੀਰ ਦੀ ਮੁਖੀ ਸਿਰ ਦੇ ਪਿਛਲੇ ਪਾਸਿਓ ਜਾ ਨਿਕਲੀ, ਜਿਹੜੇ ਖੰਭ ਸਨ ਤੀਰ ਦੇ ਉਹ ਇਹਦੇ ਮੱਥੇ ਵਿਚ ਚੜ ਗਏ, ਏਦਾਂ ਤੀਰ ਇਹਦੇ ਮੱਥੇ ਦੀ ਖੋਪੜੀ ਨੂੰ ਚੀਰ ਕੇ ਆਰ ਪਾਰ ਹੋ ਗਿਆ ਤੇ ਉਰਲੇ ਪਾਸੇ ਖੰਭ ਨਜ਼ਰ ਆਉਂਦੇ ਨੇ ਤੀਰ ਦੇ।
ਪੁੱਛ ਰਹੇ ਹੋ ਦਿਖਤ ਬਾਗੜ ਆਕਾਰ,
ਥੋੜੀ ਜੀ ਜਿਹੜੀ ਬਾਗੜ ਹੁੰਦੀ ਨਾ ਜਿਹੜਾ ਚਿਲੇ ਤੇ ਚਾੜੀ ਜਾਂਦੀ ਉਹਨੂੰ ਬਾਗੜ ਕਹਿੰਦੇ ਨੇ ਤੀਰ ਦੀ, ਉਹ ਤੀਰ ਦੀ ਜਿਹੜੀ ਥੋੜੀ ਜੀ ਬਾਗੜ ਹੈ ਉਹ ਇਹਦੇ ਮੱਥੇ ਵਿਚ ਬਾਹਰ ਨਜ਼ਰ ਆਉਂਦੀ ਹੈ, ਬਾਕੀ ਦਾ ਤੀਰ ਇਹਦੇ ਪਿਛਲੇ ਪਾਸੇ ਸਿਰ ਦੇ ਨਿਕਲ ਚੁੱਕਾ।
ਯੁਗ ਪਹੁ ਬੀਚ ਸੋ ਅਸ ਸਹਾਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੱਥੇ ਚ ਇਹਦੇ ਤੀਰ ਵੱਜਾ ਹੈ ਅਨਵਰ ਖਾਂ ਦੇ, ਤੇ ਇਹਦੇ ਮੱਥੇ ਚ ਵੱਜਾ ਉਹ ਤੀਰ ਵੇਖ ਕੇ ਉਹ ਜਿਹੜੀ ਬਾਗੜ ਨਜ਼ਰ ਆ ਰਹੀ ਹੈ ਉਹ ਲਾਲ ਰੰਗ ਦੀ ਸੀ ਬਾਗੜ, ਕਹਿੰਦੇ ਉਹ ਬਾਗੜ ਇਹਦੇ ਮੱਥੇ ਚ ਲੱਗੀ ਹੋਈ। ਭਾਈ ਸਾਹਿਬ ਕਹਿੰਦੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਵੀ ਦੋਹਾਂ ਪਰਵੱਟਿਆਂ ਦੇ ਵਿਚਕਾਰ ਮੱਥੇ ਦੇ ਉੱਤੇ ਕਹਿੰਦੇ ਉਹ ਬਾਗੜ ਇਸ ਤਰ੍ਹਾਂ ਨਜ਼ਰ ਆਉਂਦੀ ਹੈ।
ਜਨ ਤਿਲਕ ਲਾਲ ਸੁੰਦਰ ਲਗਾਏ,
ਮਾਨੋ ਜਿਵੇਂ ਮੱਥੇ ਦੇ ਉੱਤੇ ਲਾਲ ਰੰਗ ਦਾ ਤਿਲਕ ਲੱਗਾ ਹੋਵੇ, ਤਿਲਕ ਦੇ ਵਾਂਗਰ ਇਹਦੇ ਮੱਥੇ ਦੇ ਉੱਤੇ ਜਿਵੇਂ ਬ੍ਰਾਹਮਣਾਂ ਨੇ ਤਿਲਕ ਲਾਏ ਹੁੰਦੇ ਨੇ ਨਾ ਲਾਲ ਰੰਗ ਦੇ, ਕਹਿੰਦੇ ਉਹ ਬਾਗੜੇ ਦੇ ਮੱਥੇ ਵਿਚ ਏਦਾਂ ਪ੍ਰਤੀਤ ਹੁੰਦੀ ਆ ਮਾਨੋ ਜਿਵੇਂ ਲਾਲ ਰੰਗ ਦਾ ਤਿਲਕ ਲੱਗਾ ਹੋਇਆ ਅਨਵਰ ਖਾਂ ਦੇ ਮੱਥੇ ਤੇ।
ਕਹਿ ਜਤਨ ਸੰਗ ਕਹਿ ਗੁਲ ਅਨਾਰ,
ਕਹਿੰਦੇ ਜਾ ਇਸ ਤਰ੍ਹਾਂ ਲੱਗ ਲਈਏ ਵੀ ਜਿਵੇਂ ਅਨਾਰ ਦਾ ਫੁੱਲ ਜਿਹਾ ਨੀ ਖੜਿਆ ਹੁੰਦਾ, ਏਦਾਂ ਉਹ ਬਾਗੜ ਨਜ਼ਰ ਆਉਂਦੀ ਇਹਦੇ ਮੱਥੇ ਦੇ ਉੱਤੇ।
ਉਹ ਸਜੇ ਪਾਲ ਰੱਖੀ ਉਹ ਸੁਧਾਰ,
ਕਹਿੰਦੇ ਉਹ ਮਾਨੋ ਜਿਵੇਂ ਉਹ ਬਾਗੜ ਦਾ ਆਕਾਰ ਹੈ ਉਹਨੇ ਸੰਭਾਲ ਕੇ ਰੱਖਿਆ ਹੋਵੇ ਮੱਥੇ ਤੇ, ਬਾਗੜ ਦੀ ਸ਼ਕਲ ਦਾ ਕਹਿੰਦੇ ਤੀਰ ਦਾ ਪਿਛਲਾ ਹਿੱਸਾ ਉਹ ਮੱਥੇ ਦੇ ਉੱਤੇ ਮਾਨੋ ਅਨਾਰ ਦੇ ਫੁੱਲ ਦੇ ਟਿਕਾਣੇ ਰੱਖਿਆ ਹੋਵੇ।
ਜਨ ਬੈਠ ਨਿਡਿਆ ਮੈਂ ਸਿਰ ਨਿਕਾਰ,
ਕਹਿੰਦੇ ਇਸ ਤਰ੍ਹਾਂ ਜਾਪਦਾ ਵੀ ਜਾਂ ਕਿਸੇ ਮਾਈ ਨੇ ਮੀਂਡੀਆਂ ਕਰਕੇ ਨਾ ਸਿਰ ਦੇ ਉੱਤੇ ਤੇ ਵਿਚਕਾਰ ਸੰਧੂਰ ਪਾਇਆ ਹੋਵੇ ਲਾਲ ਰੰਗ ਦਾ, ਏਦਾਂ ਇਹਦੇ ਮੱਥੇ ਦੇ ਉੱਤੇ ਉਹ ਲਾਲ ਰੰਗ ਦੀ ਬਾਗੜ ਨਜ਼ਰ ਆਉਂਦੀ ਹੈ।
ਇਹ ਬਤਸ ਸਾਰ ਕਾ ਮੁਖ ਪਸਾਰ,
ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸ਼ਾਰਕ ਮੱਛੀ ਹੁੰਦੀ ਹੈ ਉਸ ਮੱਛੀ ਦਾ ਮੂੰਹ ਕਹਿੰਦੇ ਖੁੱਲਿਆ ਹੋਵੇ ਤੇ ਉਹਦੇ ਮੂੰਹ ਦੇ ਵਿਚ ਲਾਲ ਰੰਗ ਨਜ਼ਰ ਆਉਂਦਾ ਹੋਵੇ।
ਜਨ ਬਿਧੀ ਚੰਦ ਕੋ ਕ੍ਰੋਧ ਲਾਲ,
ਇਸ ਤਰ੍ਹਾਂ ਕਹਿ ਲਈਏ ਭਾਈ ਬਿਧੀ ਚੰਦ ਦਾ ਜਿਹੜਾ ਕ੍ਰੋਧ ਸੀ ਉਹ ਲਾਲ ਰੰਗ ਦਾ ਸੀ, لال رنگ دا او کرودھ انور خان دے متھے دے وچ جا کے پرگٹ ہویا ہے
پھر پیو جائے تک شترو پال
او کرودھ جا کر کے بھائی بدھی چند دا لال رنگ دا کرودھ انور خان دے متھے وچ جا کے تھت ہو کے پرگٹ ہویا ہے تیر دے روپ وچ جا کے بجا ہے
گر پرے او پوم پر چوم سوئے
جدو تیر بجا وجدیاں سار تیر متھے دے وچ اکھاں کھلیاں رہ گیاں انور خان دیاں تڈیاں دیاں تڈیاں رہ گیاں منہ بول رہا سی منہ کھلا رہ گیا ایک دم ہتھیار زمین تے ڈگ پئے گھوڑے تے بیٹھا سی تڑم دے کے گھوڑے تو زمین تے ڈگ پیا
لگ بایو بیگ جو برچ کوئے
ایداں زمین تے ڈگا مانو جو تیج ہنیری دے نال کوئی وڈا سارا درخت زمین تے پٹی کے ڈگ جاندا وڈا درخت جڑوں پٹیا جا کے زمین تے ڈگ پیندا ہنیری نال
پک ترک تراس کو پائے پور
جدو ترکاں نے ویکھیا وی ایداں دا تیر بھی چل سکدا ہے ایداں بھی تیر حالانکہ متھے دی کھوپڑی بڑی سخت ہوندی ہے اونوں بھی چیر کے تیر پار نکل گیا کنے زور نال چلیا ہوے گا تیر ویکھ کے ترک ہکے بکے رہ گئے جنہیں ترک سن حیران پریشان ہو گئے ڈر گئے سہم گئے بھائی بدھی چند ایہو جا چلایا تیر ویکھ کے
تج چلے جنگ پک شور سور
سیانک شور سن کے اس ویلے تا جنگ دی بھومی چھڈ کے جڑے اگے ودھ کے آ رہے سی نا بھائی بدھی چند نے ایہو جی مار ماری کھوجے انور خان نو ماریا کہ وہ جن ترک اگے ود کے آ رہے سی ہوں پیچھے نو دوڑن لگے پچھا نو واپس جان لگے
گر سین ادک حملہ سوکال
ستگراں دے سورمیاں نے بھی بھجدے جاندے تے حملہ کیتا انہاں نو دڑا کے جنگ دے میدان دے وچوں انہاں نو قائر سدھ کیتا
پن پرے رپن پر بر کرال
بڑا کرال روپ دھارن کر کے ستگراں دے سورمے ٹہ کے اس ویلے انہاں دے اتے پی گئے ٹوٹ کے پی گئے نا آؤں ہوئے ترکان دے اتے
اس کو نکاس چمکائے ہاتھ
جدو یہ دوڑے نا رن بھومی چھڈ کے سورمیا نے میانا چو تیگاں تو لیاں تے تیگاں تو کے پھر انہوں وڈ وڈ کے ڈکرے ڈکرے کر کے جنگ دے میدان چ سٹن لگے
کر تچھا مچ بڑ بیگ سات
بڑے بھاری ویگ نال تچھا مچ کردیا ہویا سٹ دے جا رہے نے
پاجت کٹنت نے ٹکت پائے
اور پجدے ہوئے ٹکدے نہیں وڈ دے جا رہے نے انہاں سورمیاں نوں جڑے آؤں سن پہلا بھج کے ہوں اگے نٹ دے جا رہے نے تے ستگراں دے سورمے پچھے نٹ کے انہاں نوں وڈ کے سٹ دے دیں
اسمان خان بو کر اپائے
اسمان خان کلا رہ گیا نال دا ساتھی ماریا گیا انور خان اسمان خان بڑا بھاری اپا کردا لڑن واسطے
جب لکھیو کہ میرو ہوئے بناش
اسمان خان نے ویکھیا وی کتے ہن میرا نمبر نہ لگ جائے بدھی چند کتے میرے والا منہ کر لوے کتے ہن میرا ناش نہ ہو جائے
سج سمو ہائے ٹر ہوئے پاس
انہیں گھوڑے نو ماری اڈی اسی ویلے اتھوں دڑا کے گھوڑا پچھلے پاسے جا پہنچے بھائی بدھی چند تو دور چلا گیا گھوڑا دڑا کے ٹل گیا جنگ دے وچوں پچھلے پاسے جا کھلوتا
گر سینا سب کے پگ جمائے
ادھر ستگراں دے جن سورمیاں دے پہلا پیر ہل گئے سی بھائی بدھی چند دے آن کر کے ساریاں دے پیر پھر مڑ تو جم گئے پھر جنگ دے میدان چ پیر جما کے روپ کے لڑن لگے
پٹ کرے ٹانڈ رن لیت نائے
اور سورمے جنگ دے میدان وچ لڑدے ہن
تب بدھی چند ام جیت پائے
بھائی صاحب بھائی بدھی چند جی ادھر نگر دی دکھنی بائی والے پاسے انور خان نو مار کے جنگ دے وچ جیت پراپت کیتی
گر کھرے لڑت چل نکٹے آئے
دکھن دشا والے پاسے ماحول ٹھیک کر کے دشمنا دی پاج پا کے پھر بھائی بدھی چند جی نے گھوڑا ٹوریا تے چل کے شری گرو ہرگوبند صاحب جی مہاراج جی کول آ گئے
سب کہی گات انور پٹھان
آ کے بھائی بدھی چند نے چھویں پاتشاہ جی مہاراج جی نو ساری گاتھا سنائی کہ گریب نواز انور خان نو جنگ دے میدان چ تہاڈی کرپا نال مار سٹیا ہے
رن لڑ تو پلٹے ہت مہان
مہاراج انور خان بدلا لین آیا سی ਮੈਨੂੰ ਕਹਿੰਦਾ ਸੀ ਮੈਂ ਤੇਰੇ ਕੋਲ ਬਦਲਾ ਲੈਣਾ, ਬਦਲਾ ਲੈਣ ਵਾਸਤੇ ਮਹਾਰਾਜ ਜੀ ਲੜ ਰਿਹਾ ਸੀ।
ਪਹੁੰਚਾਏ ਪਿਸ਼ਤ ਨਿਜ ਦਲ ਟਿਕਾਏ,
ਮਹਾਰਾਜ ਜੀ ਉਹਨੂੰ ਮਾਰ ਕੇ ਉਹਨੂੰ ਪਿਸ਼ਤ ਨੂੰ ਟੋਰ ਦਿੱਤਾ ਹੈ, ਤੇ ਗਰੀਬ ਨਵਾਜ ਜੀ ਆਪਣੇ ਦਲ ਦੇ ਪੈਰ ਫੌਜਾਂ ਦੇ ਪੈਰ ਉੱਥੇ ਟਿਕਾ ਕੇ ਵਾਪਸ ਮੁੜਿਆ। ਹਾਂ
ਤੁਪਕਾਨ ਤਿਆਗ ਤੁਰਕਾਨ ਕਾਏ,
ਬਹੁਤ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਤੁਰਕਾਂ ਨੂੰ ਮਾਰਿਆ ਹੈ।
ਉਹ ਲਰਤ ਸੁਪਟ ਕਮ ਸਾਨ ਕਾਲ,
ਬੜੇ ਸੂਰਮੇ ਰਣ ਤੱਤੇ ਦੇ ਵਿੱਚ ਬੜੀ ਬਹਾਦਰੀ ਨਾਲ ਦਲੇਰੀ ਨਾਲ ਲੜ ਰਹੇ ਨੇ।
ਕਿਮ ਦਿਸ਼ਾ ਦੱਖਣੀ ਰਣ ਕਰਾਲ,
ਦੱਖਣ ਦਿਸ਼ਾ ਵਾਲੇ ਪਾਸੇ ਦਾ ਬੜਾ ਭਿਆਨਕ ਕਰਾਲ ਜੰਗ ਹੋਇਆ ਹੈ।
ਗੁਰ ਫਤਿਹ ਪਾਈ ਦੁਦੰਬ ਬਜੰਤ,
ਦੱਖਣ ਦਿਸ਼ਾ ਵਾਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜਿੱਤ ਹੋ ਗਈ ਹੈ ਤੇ ਜਿੱਤ ਦੇ ਨਗਾਰੇ ਵੱਜ ਪਏ ਹਨ।
ਸਭ ਕੈਤ ਸ਼ਬਦ ਜੈਕਾਰ ਵੰਤ,
ਦੱਖਣੀ ਬਾਈ ਵਾਲੇ ਪਾਸੇ ਗੁਰੂ ਕਾ ਪਾਤਸ਼ਾਹ ਦੀ ਜਿੱਤ ਹੋ ਚੁੱਕੀ ਹੈ, ਨਗਾਰੇ ਜਿੱਤ ਦੇ ਵੱਜ ਗਏ ਨੇ ਔਰ ਸਭ ਆਪਣੇ ਮੁਖੋਂ ਜੈ ਜੈਕਾਰ ਜੈ ਜੈਕਾਰ ਦੇ ਨਾਦ ਉਚਾਰਨ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜਿਵੇਂ ਇਸ ਪਾਸੇ ਦੱਖਣੀ ਦਿਸ਼ਾ ਵਾਲੇ ਪਾਸੇ ਵਿਜੈ ਹੋਈ ਹੈ, ਦੂਜੀਆਂ ਤਿੰਨ ਦਿਸ਼ਾਵਾਂ ਤੇ ਵੀ ਹੁਣ ਸਤਿਗੁਰਾਂ ਦੀ ਵਿਜੈ ਪੱਕੀ ਹੋਵੇਗੀ। ਏਦਾਂ ਗੁਰੂ ਕੇ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਦੀ ਜੈ ਜੈਕਾਰ ਕਰ ਰਹੇ ਨੇ। ਇਸੇ ਤਰ੍ਹਾਂ ਜੰਗ ਜਾਰੀ ਹੈ ਤੇ ਜਿਵੇਂ ਉਸ ਰਣ ਤੱਤੇ ਵਿਚ ਹੋਰ ਗੁਰੂ ਕੇ ਬਹਾਦਰ ਸੂਰਮੇ ਲੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।